ਤਜਤ ਤਾਮੇਵ ਕਾਮਾਦਿਰ ਮਨੋਰਾਜੇ ਤੂੰ ਕਾਸ਼ਤੀ ਆਦੋ ਅਸ਼ੇਸ਼ ਦੋਸ਼ ਬੀਜ ਸਵਾਤ ਸ਼ਤਿਰ ਭਗਵਤੇ ਰਿਤਾ। ਕੀ ਕਹਿ ਰਹੇ ਹੈ? ਕਹਿ ਰਹੇ ਹੈ ਕਾਮ ਆਦਿ, ਇਨ ਕਾਮਨਾ ਆਦਿ ਕਾ, ਕਾਮ ਸੇ ਦੂਜਾ ਕਾਮ ਨਹੀਂ ਲੈ ਲੈਣਾ, ਹਾਂ ਓਹਦਾ ਵਿਸਥਾਰ ਕਰਨਗੇ, ਜਿਹੜੇ ਜਿਥੇ ਉਹ ਕਾਮ ਆਏਗਾ ਨਾ ਓਹਦਾ ਓਹਦਾ ਵਿਸ਼ੇਸ਼ਣ ਦੇਣਗੇ ਅੱਗੇ। ਇਨ ਦੇਖੋ ਕਾਮ ਆਦਿ ਹੈ ਨਾ, ਤੇ ਕਾਮ ਤੋਂ ਕੀ ਲੈ ਲੈਣਾ, ਇਨ ਕਾਮਨਾ ਜਿਹੜੀਆਂ ਇੱਛਾਵਾਂ ਉਹ ਹੈ, ਉਹ ਗ੍ਰਹਿਣ ਕਰਨੀ, ਠੀਕ ਹੈ। ਇਨ ਕਾਮਨਾ ਆਦਿ ਕਾ ਜੇ ਤਾਮ ਇਹ ਤਿਆਗ ਕਰਨਾ ਹੀ ਚਾਹੀਏ, ਕਿਉਂਕਿ ਜਹ ਅਨਰਥ ਦਾ ਹੇਤੂ ਹੈ। ਇਹ ਜਿਹੜੀਆਂ ਕਾਮਨਾ ਹੈ ਇਹਨਾਂ ਦਾ ਕਹਿੰਦੇ ਹੈ ਤਿਆਗ ਕਰ ਦੋ, ਕਿਉਂਕਿ ਇਹ ਅਨਰਥ ਦਾ ਹੇਤੂ ਹੈ। ਜਹ ਜੋ ਆਪ ਨੇ ਕਿਹਾ ਸੋ ਠੀਕ ਹੈ, ਇਹ ਤਾਂ ਮੰਨ ਲਈ ਹੈ ਕਿ ਜਿਹੜੀਆਂ ਕਾਮਨਾ ਹੈ ਬੰਦੇ ਨੂੰ ਉਹ ਦੁੱਖ ਦਿੰਦੀਆਂ ਹੈ। ਕਾਮਨਾ ਨਾ ਹੋਵੇ ਬੰਦਾ ਸ਼ਾਂਤੀ ਚ ਬੈਠੇਗਾ, ਮਨ ਵੀ ਨਹੀਂ ਦੌੜੇਗਾ ਬੰਦਾ। ਚਲੋ ਇਹ ਤਾਂ ਮੰਨ ਲੈਣੇ ਤੁਹਾਡੀ ਗੱਲ, ਇਹਨਾਂ ਨੂੰ ਤਿਆਗਣਾ ਚਾਹੀਦਾ, ਠੀਕ ਹੈ। ਮਨੋਰਾਜੇ ਤੂੰ ਪਰੰਤੂ ਮਨੋਰਥ ਕਰਨੇ ਮੇ, ਅਰਥਾਤ ਮਨੋਰਾਜੇ ਕਾ ਤਿਆਗ ਕਰਨੇ ਸੇ ਕਾਸ਼ਤੀ, ਕਿਆ ਹਾਨੀ ਹੈ, ਕਿਉਂਕਿ ਮਨੋਰਾਜ ਤੋਂ ਅਨਰਥ ਕਾ ਹੇਤੂ ਨਹੀਂ ਹੈ। ਜਦ ਐਸਾ ਕਹਤੇ ਹੋ, ਇਹ ਗ੍ਰੰਥਕਾਰ ਆਪ ਹੀ ਸ਼ੰਕਾ ਕਰਕੇ ਆਪ ਹੀ ਉੱਤਰ ਦੇ ਰਹੇ ਹੈ ਕਿ ਜੇ ਤੁਸੀਂ ਕਹੋ ਕਿ ਕਾਮਨਾ ਦਾ ਤਿਆਗ ਕਰਨਾ ਤੋ ਠੀਕ ਹੈ, ਇਹ ਮਨੋਰਾਜ ਦਾ ਤਿਆਗ ਕਰਨਾ ਠੀਕ ਨਹੀਂ ਹੈ, ਹੈ ਨਾ। ਜੇ ਤੁਸੀਂ ਐਸਾ ਕਹੋ ਤੇ ਫਿਰ ਉਹਦਾ ਉੱਤਰ ਦੇ ਦੇ, ਜਦ ਐਸਾ ਕਹਤੇ ਹੋ ਤੇ ਫਿਰ ਕੀ ਕਹਿ ਰਿਹਾ, ਅਸ਼ੇਸ਼ ਦੋਸ਼ ਬੀਜਤਵਾਦ ਜਹ ਮਨੋਰਾਜ ਪਰੰਪਰਾ ਸੇ ਨਿਖਲ ਦੋਸ਼ੋ ਕਾ ਕਾਰਨ ਹੋਣੇ ਸੇ। ਨਿਖਲ ਨਿਖਲ ਮਨੇ ਸੰਪੂਰਨ, ਨਿਖਲ ਮਨੇ ਸੰਪੂਰਨ ਦੋਸ਼ੋ ਕਾ ਕਾਰਨ ਕੌਣ ਹੈ, ਮਨ ਹੋਰ ਕਿਆ। ਨਿਖਲ ਦੋਸ਼ੋ ਕਾ ਕਾਰਨ ਹੋਣੇ ਸੇ ਸ਼ਤੀ, ਇਸੇ ਬੜੀ ਹਾਨੀ ਹੈ, ਦੇਖ ਲੋ। ਕਹਿੰਦਾ ਇਹ ਸੰਪੂਰਨ ਦੋਸ਼ੋ ਕਾ ਕਾਰਨ ਜਿਹੜਾ ਮਨੋਰਾਜੀ ਹੈ, ਇਸ ਲਈ ਇਸਨੇ ਬਹੁਤ ਨੁਕਸਾਨ ਹੈ, ਠੀਕ ਹੈ। ਭਗਵਤਾ ਈਰੀ ਕਾ ਜਹ ਵਾਰਤਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਹੀ ਹੈ। ਕਹਿੰਦਾ ਇਹ ਖਾਲੀ ਆਪਾਂ ਨਹੀਂ ਕਹਿ ਰਹੇ, ਗੀਤਾ ਦੇ ਵਿੱਚ ਵੀ ਹੈ, ਠੀਕ ਹੈ ਜੀ, ਸਮਝ ਲੱਗ ਗਈ। ਮਨੋਰਾਜ ਪਰੰਪਰਾ ਸੇ ਅਨਰਥ ਕਾ ਹੇਤੂ ਹੈ, ਪਰੰਪਰਾ ਸੇ ਮੈਂ ਨਾ ਨਾ ਨੰਬਰ ਵਾਈਜ ਕਰਮ ਸੇ ਜਿਹਨੂੰ ਕਿਹਾ ਹੈ ਨਾ, ਕਿ ਕਿਲਾ ਕਿ ਜੇ ਪਹਿਲਾਂ ਮਨ ਚ ਸੰਕਲਪ ਉੱਠੇਗਾ ਇਉਂ ਕਰਾਂ ਇਉਂ ਕਰਾਂ ਇਉਂ ਕਰਾਂ, ਤਾਂ ਫਿਰ ਬੰਦਾ ਉੱਠ ਕੇ ਕਰੇਗਾ, ਤੇ ਜਦੋਂ ਕਰ ਦਿੱਤਾ ਫਿਰ ਅਨਰਥ ਦਾ ਹੇਤੂ ਆ, ਸਿੱਧਾ ਨਹੀਂ ਉਹ। ਪਹਿਲਾਂ ਮਨ ਚ ਸੰਕਲਪ ਆਇਆ ਵੀ ਮੈਂ ਕੋਈ ਪਾਪ ਕਰਨ ਵਾਸਤੇ ਉੱਠਿਆ, ਪਾਪ ਕਰਮ ਕਰੂੰਗਾ, ਤੇ ਮਨ ਚ ਆਇਆ ਵੀ ਇਉਂ ਕਰਨਾ ਹੈ, ਤਾਂ ਫਿਰ ਬੰਦਾ ਉਹ ਸੰਕਲਪ ਆਇਆ ਉਦੋਂ ਤੋਂ ਹੇਤੂ ਨਹੀਂ, ਉਦੋਂ ਤੋਂ ਦੁੱਖ ਦਾ ਕਾਰਨ ਨਹੀਂ ਉਹ, ਫਿਰ ਜਦੋਂ ਜਾ ਕੇ ਉਹ ਕਰੇਗਾ ਕੰਮ ਫਿਰ ਦੁੱਖ ਦਾ ਕਾਰਨ। ਇਸ ਲਈ ਪਰੰਪਰਾ ਮਨੋਰਾਜ ਪਰੰਪਰਾ ਸੇ ਅਨਰਥ ਕਾ ਹੇਤੂ ਹੈ, ਇਸ ਵਾਰਤਾ ਕਾ ਪ੍ਰਦਰਸ਼ਨ ਕਰਨੇ ਵਾਲੇ ਜੋ ਭਗਵਤ वाक्य है उसका उदाहरण देते हैं भगवत वाक्य भगवान के वाक्य केड़े है। देखो जाए तो विषयान पुंछा संगस्ते सूप जायते संगात जायते काम संजात जायते काम काम आद क्रोधो भी जायते। देखो ये सार सुन लो हम सानू गुस्सा कदों आएगा गुस्सा मैंने हर आपा कोई काम कर रहे हैं ओदे विच किसे ने आके अड़ंगा लगा देता तो गुस्सा आ आएगा कि नहीं ते कदों आया जदों साडा काम कम बनदा बनदा किसे ने आके रोक दिता हां ही आएगा। ओ की कह रहे भगवान सुनो जाए तो विषयान पुंछा जाए तो मैंने चिंतन कर रहा है पुंछा मैंने पुरुष किसका विषयों का चिंतन कर रहा है पुरुष मतलब संकल्प विकल्प मन च मन विच विषयां दे संकल्प विकल्प चल रहे है फिर संगात जायते संगात अस्ते ऊ जायते काम फिर ओदे नाल की होएगा जाए तो विषयान पुंजा पुंछा संगस्ते सूप जायते संगस्ते ओदे संग नाल कहिंदे चिंतन दे संग नाल तो फिर ओ उत्पन्न हो जाणगे ठीक है ना। संगात जायते काम काम आद क्रोधो भी जायते ये परंपरा दसी उन्होंने परंपरा की दसी देखो विषयान संसार के विषयों का जैतः ज्ञान करने वाले पुंछा तेषु संगः पुरुष का उन विषयों में अनुराग उपजायते जड़ी चीज का चिंतन करता रहेगा फिर ओदे नाल थोड़ा हो जाएगा राग हो जाएगा फिर उन्हें प्राप्ति करने की इच्छा करेगा कि मैनु चाहिए फिर वो चाहिए वो जेड़े साधन ना मिलेगा वो साधन करेगा जो पैसे नहीं है तो फिर चोरी करेगा। उत्पन्न होता है संगात और संग से अर्थात अनुराग से कामा उन विषयों में इच्छा संजायते उत्पन्न होती है। देखो कामा कामा ना फिर अर्थ की करता है इच्छा ठीक है जी उत्पन्न होती है कामात और इच्छा से अर्थात कामना का व्याघात होने से क्रोधा जलन रूप क्रोध अभी जायते उत्पन्न होता है और क्रोध से समोह उससे स्मृति भ्रंश और उससे बुद्धि नाश तथा बुद्धि नाश से महान पातक रूप प्राण नाश उत्पन्न होता है। सुन रहे हूं ये उन्होंने दसिया ना पहला उन्होंने की दसिया सी उन्होंने क्या सी जेड़ा मनोराज्य है ना ये परंपरा से हेतु है अनर्थ है वो परंपरा इन्होंने दस दी केड़ी
जैसे
हाँ जी
फिर उसकी चाहना होती है
हाँ
प्राप्त
करिए फिर प्राप्ति को रुकावट आ जाए क्रोध आ क्रोध की करेगा और बुद्धि को नाश कर देगा जो फिर वा छोटा कोई नहीं देखता तो क्रोध आ जाता फिर बुद्धि को नाश बुद्धि नाश होगी तो फिर प्रण छत्ती फिर पुरुष का ही नाश हो गया फिर पशु बच तो अंतर आ जाएगा ठीक है ना तथा बुद्धि नाश से महान पतन रूप प्राण नाश उत्पन्न होता है। इस प्रकार जय मनोराज्य परंपरा से संपूर्ण अनर्थ का हेतु है अतः सर्वदा त्यज कहा गया है। इस वास्ते इन सर्वदा थोड़े आगे 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 नहीं सुनता जी अनर्थ का हेतु क्या गया है अब इस मनोराज को हटाने का क्या उपाय है अंदा ये तो तुझे दस दिता ये जेड़ा मनोराज है ये अनर्थ का हेतु है तो इनू किदा हटे इहदा कोई युक्ति भी तो दसो कि इनू हटाना किदा ये तो तुझे दस दिता कि ये जेड़ा मनोराज है ये अनर्थ का हेतु है परंपरा से वो तुसी परंपरा भी दस दिती ऐ परंपरा से ये अनर्थ का हेतु है ठीक है। हुण कह रहे हैं कि इनू जेड़ा मनोराज है ये कैसे हटे ये भी दस दो नानक जी ने पिछे कर देना पर्दे नु प्रकाश आऊगा थोड़ा ये नहीं दिखाई दे रहा ਆ ਕਹਿ ਰਿਹਾ ਵੀ ਹੁਣ ਤੁਸੀਂ ਇਹ ਕਿਰਪਾ ਕਰੋ ਵੀ ਇਸ ਨੂੰ ਇਹ ਮਨੋਰਾਜ ਜਿਹੜਾ ਹੈ ਉਹਨੂੰ ਪਾਏਗਾ ਨਿਰਵਿਕਲਪ। ਅਬ ਇਸ ਮਨੋਰਾਜ ਕੋ ਹਟਾਣੇ ਕਾ ਕਿਆ ਉਪਾਅ ਹੈ, ਐਸੀ ਸ਼ੰਕਾ ਕਾ ਪਰਿਹਾਰ ਨਿਰਵਿਕਲਪ ਸਮਾਧੀ ਸੇ ਕਰਤੇ ਹੈ, ਔਰ ਵਹ ਉਪਾਏ ਰੂਪ ਨਿਰਵਿਕਲਪ ਸਮਾਧੀ ਦੀ ਇਸ ਉਪਾਏ ਸੇ ਸਿੱਧ ਹੋਗੀ। ਇਸ ਪ੍ਰਸ਼ਨ ਕਾ ਵੀ ਸ਼ਲੋਕ ਸੇ ਦਵਿਤੀਆ ਸੇ ਕਹਤੇ ਹੈ। ਆਂਦੇ ਆ ਖਾਲੀ ਇਹੀ ਨੀ ਤੈਨੂੰ ਦੱਸਦੇ ਕਿ ਮਨੋਰਾਜ ਕਿੱਦਾਂ ਹਟੇਗਾ, ਤੁਹਾਨੂੰ ਸਮਾਧੀ ਦੀ ਵੀ ਦੱਸ ਦਿੰਦੇ ਆ। ਖਾਲੀ ਇਹੀ ਨੀ ਦੱਸਦੇ ਕੀ ਜਿਹੜਾ ਤੁਹਾਡਾ ਮਨੋਰਾਜ ਹੈ, ਜਿਹੜਾ ਤੁਹਾਨੂੰ ਦੁੱਖ ਦੇਣ ਵਾਲੀ ਚੀਜ਼ ਹੈ ਉਹ ਕਿੱਦਾਂ ਖਤਮ ਹੋਏਗੀ, ਉਹ ਖਤਮ ਹੋਏਗੀ ਤੇ ਸਮਾਧੀ ਕਿੱਦਾਂ ਲੱਗੇਗੀ ਉਹ ਵੀ ਤੁਹਾਨੂੰ ਦੱਸ ਦਿੰਦੇ। ਠੀਕ ਹੈ ਜੀ, ਦੇਖੋ ਸ਼ਕਤਮ ਜੇਤੁ ਮਨੋਰਾਜਮ ਨਿਰਵਿਕਲਪ ਸਮਾਧੀ ਤਾ ਸੁਸੰਪਾਦਾ ਕਰਮਾ ਸੋਪੀ ਸਵਿਕਲਪ ਸਮਾਧੀ ਨਾ। ਮਨੋਰਾਜਮ ਇਹ ਜਿਹੜਾ ਮਨੋਰਾਜਮ ਨੇ ਮਨ ਦੇ ਜਿਹੜੇ ਫੁਰਨੇ ਆ, ਇਹ ਸਮਝੋ ਮਨੋਰਾਜ ਦਾ ਅਰਥ ਕੀ ਹੋਇਆ, ਮਨ ਦੇ ਜਿਹੜੇ ਫੁਰਨੇ ਹੈ ਇਹ ਫੁਰਨਿਆਂ ਨਾਲ ਕੀ ਹੋਊਗਾ, ਉਹ ਫੁਰਨੇ ਉੱਠੇ ਜਾਣਗੇ ਇੱਕੋ ਵਸਤੂ ਦੇ, ਉਹ ਵਸਤੂ ਫਿਰ ਇੱਛਾ ਹੋਏਗੀ ਵੀ ਮੈਨੂੰ ਮਿਲੇ, ਤੇ ਫਿਰ ਉਹ ਆਪਾਂ ਵਸਤੂ ਨੂੰ ਲੈਣ ਵਾਸਤੇ ਜਦੋਂ ਕੋਈ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਜਿਹੜੀ ਰੁਕਾਵਟ ਆਏਗੀ, ਕੋਈ ਆ ਗਿਆ ਤੇ ਸਾਨੂੰ ਉਹਦੇ ਤੋਂ ਗੁੱਸਾ ਆ ਜਾਏ, ਤੇ ਜਦੋਂ ਗੁੱਸਾ ਆ ਜਾਂਦਾ ਫਿਰ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ, ਤੇ ਬੁੱਧੀ ਭ੍ਰਸ਼ਟ ਹੋ ਗਈ ਤੇ ਫਿਰ ਤੁਸੀਂ ਹਿਸਾਬ ਲਾ ਲੋ ਫਿਰ ਕੀ ਹੋਊਗਾ। ਹੁਣ ਉਹ ਮਨੋਰਾਜ ਨੂੰ ਹਟਾਉਣ ਵਾਸਤੇ ਕਿੱਦਾਂ ਹਟੇਗਾ ਮਨੋਰਾਜ, ਠੀਕ ਹੈ। ਮਨੋਰਾਜਮ ਮਨੋਰਥ ਰੂਪ ਮਨੋ ਦੋਸ਼, ਇਹਨਾਂ ਸਿੱਧਾ ਸਪਸ਼ਟ ਕਰਤਾ ਮਨ ਦਾ ਜਿਹੜਾ ਦੋਸ਼ ਹੈ, ਸਿੱਧੀ ਗੱਲ ਮਨੋਰਾਜ ਮੈਨੇ ਮਨ ਦਾ ਜਿਹੜਾ ਦੋਸ਼ ਹੈ, ਠੀਕ ਹੈ। ਮਨੋਰਾਜ ਰੂਪ ਮਨੋ ਦੋਸ਼ ਨਿਰਵਿਕਲਪ ਸਮਾਧੀ ਤਾ, ਨਿਰਵਿਕਲਪ ਸਮਾਧੀ ਚਿੱਤ ਵ੍ਰਿਤੀ ਕਾ ਨਿਰੋਧ ਰੂਪ ਯੋਗ ਨਿਰਵਿਕਲਪ ਸਮਾਧੀ ਸੇ, ਕਿਹੜਾ ਕੈਸੇ ਯੋਗ ਚਿੱਤ ਵ੍ਰਿਤੀ ਨਿਰੋਧ, ਯੋਗ ਕਿਹਨੂੰ ਕਹਿੰਦੇ ਆ, ਜੁੜਨੇ ਨੂੰ, ਤੇ ਜੁੜਨਾ ਕਿਹਦੇ ਨਾਲ ਆ, ਆਪਣੇ ਸਰੂਪ ਦੇ ਨਾਲ ਜੁੜਨਾ, ਤੇ ਉਹ ਕਿੱਦਾਂ ਜੁੜਿਆ ਜਾਊਗਾ, ਚਿੱਤ ਵ੍ਰਿਤੀਓ ਕਾ ਨਿਰੋਧ ਕਰਕੇ, ਜਿਹੜੀਆਂ ਚਿੱਤ ਦੀਆਂ ਬੁਰਕੀਆਂ ਹੈ ਬਿਰਕੀਆਂ ਮੈਨੇ ਸੰਕਲਪ ਵਿਕਲਪ, ਉਹ ਜਦੋਂ ਰੁਕ ਜਾਣਗੇ ਤੇ ਤੁਹਾਡੀ ਸਮਾਧੀ ਲੱਗ ਜਾਏ, ਠੀਕ ਹੈ। ਜੇ ਤੁਮ ਸ਼ਕਤਮ ਜੀਤਾ ਅਰਥਾਤ ਤਿਆਗਾ ਜਾ ਸਕਦਾ ਹੈ, ਅੰਦਾ ਜਿਹੜਾ ਨਿਰਵਿਕਲਪ ਸਮਾਧੀ ਚ ਜਾਣਾ ਹੈ ਤੇ ਕੀ ਕਰੋ, ਕੀ ਕਰੋ ਮਨੋ ਯੋਗਾ ਚਿੱਤ ਵ੍ਰਿਤੀ ਨਿਰੋਧ, ਇਹਦਾ ਪ੍ਰਯੋਗ ਕਰੋ, ਚਿੱਤ ਵ੍ਰਿਤੀਆਂ ਦਾ ਨਿਰੋਧ ਕਰੋਗੇ ਤੇ ਫਿਰ ਕੀ ਹੋ ਜਾਏਗਾ, ਜੇ ਤੂੰ ਸ਼ਕਤਮ ਤੁਸੀਂ ਮਨੋਰਾਜ ਨੂੰ ਜਿੱਤ ਸਕਦੇ, ਠੀਕ ਹੈ। ਆਪ ਹੀ ਵਹ ਨਿਰਵਿਕਲਪ ਸਮਾਧੀ ਦੀ ਸਵਿਕਲਪ ਸਮਾਧੀ ਨਾ, ਸਵਿਕਲਪ ਸਮਾਧੀ ਕੇ ਦੁਆਰਾ ਜਿਸ ਸਮਾਧੀ ਨੇ ਧਿਆਤਾ ਦੇ ਔਰ ਧਿਆਨ ਤੀਨੋਂ ਕੀ ਤ੍ਰਿਪੁਟੀ ਵਾਸਤੀ ਹੈ, ਉਸਕੋ ਸਵਿਕਲਪ ਸਮਾਧੀ ਕਹਤੇ ਹੈ। ਦੇਖ ਲੋ ਸਮਾਧੀ ਦੋ ਪ੍ਰਕਾਰ ਦੀ ਹੈ ਨਾ, ਕਿਹੜੀ ਨਿਰਵਿਕਲਪ ਸਵਿਕਲਪ, ਉਹ ਕਹਿੰਦੇ ਸਵਿਕਲਪ ਸਮਾਧੀ ਉਹ ਹੈ ਜਿਹਦੇ ਵਿਚ ਤ੍ਰਿਪੁਟੀ ਪ੍ਰਤੀਤ ਹੁੰਦੀ ਰਵੇ, ਤ੍ਰਿਪੁਟੀ ਮੈਨੇ ਧਿਆਤਾ ਧਿਆਨ ਦੇ, ਧਿਆਤਾ ਮੈਨੇ ਧਿਆਨ ਕਰਨ ਵਾਲਾ, ਔਰ ਦੇ ਜਿਹਦਾ ਧਿਆਨ ਕਰ ਰਿਹਾ ਤੇ ਕੀ ਕਰ ਰਿਹਾ ਧਿਆਨ, ਇਹ ਤਿੰਨ ਪ੍ਰਕਾਰ ਦੀ ਤ੍ਰਿਪੁਟੀ ਹੋ ਗਈ ਧਿਆਤਾ ਧਿਆਨ ਦੇ। ਤੇ ਜਦੋਂ ਇਹ ਕੋਈ ਬੈਠਾ ਹੈ ਮਨੋਰਜ ਕਰ ਰਿਹਾ ਹੈ ਤੇ ਮਨੋਰਜ ਨੂੰ ਰੋਕਣ ਵਾਸਤੇ ਬੈਠਾ ਹੈ ਤੇ ਕੀ ਕਰ ਰਿਹਾ ਹੈ, ਉਹ ਚਿੱਤ ਦੀਆਂ ਵ੍ਰਿਤੀਆਂ ਨੂੰ ਰੋਕ ਰਿਹਾ ਹੈ, ਜਦੋਂ ਰੁਕ ਜਾਣਗੀਆਂ ਤੇ ਪਹਿਲਾਂ ਸਵਿਕਲਪ ਸਮਾਧੀ ਲੱਗੇਗੀ, ਉਹਦੇ ਚ ਕੀ ਹੋਊਗਾ ਉਹ ਚ ਪਤਾ ਚੱਲੂਗਾ ਹੁਣ ਮੇਰਾ ਮਨ ਬਿਲਕੁਲ ਸ਼ਾਂਤ ਹੋ ਗਿਆ, ਤ੍ਰਿਪੁਟੀ ਭਾਸ ਰਹੀ ਹੈ ਨਾ, ਤੇ ਫਿਰ ਆਗੇ ਥੋੜਾ ਔਰ ਕੋਸ਼ਿਸ਼ ਕਰੋਗੇ ਇਹ ਵੀ ਬੰਦ ਹੋ ਜਾਏਗਾ, ਫਿਰ ਹੋ ਜਾਏਗੀ ਨਿਰਵਿਕਲਪ, ਅਭੀ ਅਭੀ ਸੰਕਲਪ ਸੰਕਲਪ ਹੈ ਮੇਰੇ ਮੈਂ ਬੈਠਾ ਹੂੰ ਕੋਈ ਹੁਣ ਸੰਸਾਰ ਨਹੀਂ ਗਿਆ ਸ਼ਾਂਤ ਹੋ ਗਿਆ, ਤੇ ਜਦੋਂ ਥੋੜਾ ਅੱਗੇ ਵਧੋਗੇ ਤੇ ਫਿਰ ਨਿਰਵਿਕਲਪ ਹੋ ਜਾਏਗੀ ਇਹ ਵੀ ਬੰਦ, ਫਿਰ ਕੱਲਾ ਇੱਕ ਮੈਂ ਰਹਿ ਜਾਊਂਗਾ, ਜੈਸੇ ਸੁਸ਼ੁਪਤੀ ਸੁਸ਼ੁਪਤੀ ਚ ਸੁੱਖ ਹੁੰਦਾ ਨਾ, ਤੇ ਕਦੋਂ ਪਤਾ ਲੱਗਦਾ, ਜਦੋਂ ਜਗ ਕੇ ਜਗਦੇ ਬਈ ਉਸ ਸਮੇਂ ਨੀ ਪਤਾ ਲੱਗਦਾ ਵੀ ਮੈਂ ਬੜੇ ਸੁੱਖ ਦੇ ਸੋਇਆ, ਉਸ ਸਮੇਂ ਸਾਰਾ ਸੰਸਾਰ ਲਾਇਆ ਹੁੰਦਾ ਖਾਲੀ ਇੱਕ ਹੀ ਹੁੰਦਾ ਆਪਣਾ ਆਪ ਹੀ, ਤੇ ਉਹ ਜਗ ਕਰ ਕਹਿੰਦਾ ਮੈਂ ਬੜੇ ਸੁੱਖ ਸੇ ਸੋਇਆ, ਉਸ ਸਮੇਂ ਨੀ ਕਹਿੰਦਾ, ਬਸ ਜਿਦਾਂ ਉਹ ਸਮੇਂ ਹੋ ਜਾਏਗਾ सुशुप्ति वाला पर होवे जाग गया, बैठिया बैठिया नींद आ गई, वो तो वही हो गया, चाहे पै के सौ लो चाहे बह के सौ लो ओदी फर्क नहीं है। बैठिया बैठिया ये ध्यान रहे जो मैं बैठा हूँ सावधान, ताई तो महाराज ने कहा है सावधान एकाग्र चीत, चित एकाग्र ता होगा जो सावधान होगे, जो सावधान नहीं तो नींद आएगी, देख लेना ठीक है ना। कामात सुसंपादा, कर्म से अनायास संपादन करने योग्य है, ठीक है जी। की कह रहे हैं, ये कह रहे हैं जरा मनोराज है ना वो तड़ा कितना समाप्त होएगा, चित्त वृत्तियां का जब तुम निरोध करोगे तो फिर ताड़ी जी सविकल्प समाधि लग जाएगी, तो चित्त वृत्तियां का अपने आप ही निरोध होगा, मनोराज भी गया। अष्टांग योग युक्त पुरुष को वैसा उपाय, वैसा उपाय हो सकता है परंतु उससे रहित पुरुष की क्या गति होगी, अर्थात वह मनोराज को कैसे जीतेगा, ऐसी आशंका का उत्तर कहते हैं। दो ताड़ा प्रश्न आ गया, ये ताड़ा प्रश्न आ गया कि वो कह रहे हैं ना कि जड़ा चित्त वृत्तियों का निरोध जो करेगा वो उन्हें क्या होगा, संकल्प समाधि लग जाएगी, उन्हें जड़ा योग नहीं जानता, अष्टांग योग जड़ा नहीं जानता ओदा की बनेगा, हाँ देख लो ना। हाँ वो की कह रहे हैं अष्टांग, देखो अष्टांग योग युक्त पुरुष को वैसा उपाय हो सकता है जिड़ा वो उपाय अष्टांग योग दा जानता है वो कर लेगा, परंतु उससे रहित पुरुष की क्या गति है, जिड़ा वो नहीं जानता, तो केड़ा प्रश्न हो गया, फिर ताड़ा हो गया जिड़ा वो नहीं जानता एदा मतलब वो मुक्त नहीं हो सकता, अंदर नहीं वो भी मुक्त हो सकता, वो भी हो सकता, क्या गति होगी, अर्थात वह मनोराज को कैसे जीतेगा, ऐसी शंका का उत्तर कहते हैं। मैं ज्यादा जोर लाना पा चलो बुद्ध तत्व निर्दोष शून्य एकांत वासिना दीर्घम प्रणम उच्चारे मनोराज्यम जीयते, बुद्धिस्तत्वेनाधिदोष शून्यम और एकांतवासिना, देख लो क्या क्या कह रहे हैं, बुद्धि तत्वेन बुद्ध तत्वेन जिसने ब्रह्म और प्रत्येक आत्मा की एकता जान ली है, किसी की कह रहे हैं जिसने अपना स्वरूप और ब्रह्म नु एक करके जान लिया कि अलग अलग नहीं है, मैं जीव हूँ वो भगवान है ऐसा नहीं, जो वो है वो मैं हूँ, जो वो है वो मैं हूँ, जो मैं है वो है, ऐसा जिन्हें जान लिया है, जिसने ब्रह्म और प्रत्येक आत्मा की एकता जान ली है वह तत्वेता भी दोष शून्य सुनने ना काम क्रोध आदि बुद्धि के दोषों से देख लो रहित, ये जगह आ चीज क्या ना समझ लो प्रधान जी की कह रहे, काम क्रोध आदि बुद्धि के दोष, आत्मा का कोई दोष नहीं है, केड़े दोष है, बुद्धि के दोष है सारे, आत्मा दे विच कुछ नहीं है, काम क्रोध आदि बुद्धि के दोष से रहित और एकांत वासिना निर्जन देश में निवास करने वाले पुरुष दीर्घम उच्चे हैं, निर्जन एकांत जन्म जन्म में कितने जन्म बैठे हैं, जन्म में जीव निर्जन जिसे कोई ना हो तो किसे एकांत निर्गता जना था निर्जना किसे कोई ना हो एकांत, छे से लेकर बारह मात्रा युक्त प्रणव का उच्चारण ओंकार का उच्चारण करके मनोराज्यम मनोराज्य के ऊपर विजयते विजय पा सकता है, अर्थात मनोराज का निवारण कर सकता है,
उच्ची उच्ची वाणी नाल ओंकार दी,
हाँ उच्ची आवाज दे नाल ओंकार का जाप करोगे तो की होएगा तानू इधर उधर दिया आवाजा भी नहीं सुन गया ते की होएगा ए जेड़े ताडे संकल्प दी कल्प है ना ए बंद हो जाएगा ते दुख देने वाली चीज ते ही असली असली जेड़े बुद्धि दे दोष है ना वो बुद्धि दे दोष आए कितों संकल्प किया वो निर्णय करने से कच्ची होगी उन्हें गलत निर्णय देता और दादी जी तो माड़ा हो तो कीवदा की करेगा कीवदा कैसा कैसा फैसला कर देगा तो निर्णय करने वाली बुद्धि दज पे ही है ना ये फैसले ही गलत कर रही है वो ही है ना उच्ची आवाज ना हाँ बैखरी वाणी ना पहला भी आया ना हाँ तो की मतलब उच्ची आवाज ना ओ ये नहीं ओम दा उच्चारण करोगे आ उ मा तिन्ने निकलने चाहिए दस पंद्रह बार करेंगे कदे कन्ना चुंगला देके करोगे ना अंदर ताड़ा जेड़ा है ना सारा सन सन करने लग जाएगा जैसे खाली भांडे में कोई डंडा मार दिए तो सन सन करता रहूंगा कोई खाली पात्र हो गए उन्हें ठोकर मार दी वो देखो कि नजर आवाज आउंदी ऐसा से ताड़े दिमाग चो आएगी मतलब देखो एक गल हो रहा अपना जो शुरू तो की कर दे शुरू तो ही अपना गलत स्टेप उठा लेने कि आप जप कर दे सतनाम वाहेगुरु जा जो भी मंत्र हो गया अपना आप मन से जप दे इथो गड़बड़ हो जाती
पहला उच्ची गल
पहला उच्ची ताए के कांड में उच्ची पढ़ोगे तो बोलोगे तो हम दूसरा सुनेगा वो डिस्टर्ब होगा अपना भी हाँ अपना भी थोड़ी होंगी लोग की कहेंगे बड़ा भगत बन गा है इसको को नाम नहीं जपा लोग नहीं जपते सुना लोग सुना वास्ते कर दा कि सानू कोई गाना कवे आप फिर हो जपने इथो गड़बड़ हो जाते पहला उच्ची उच्ची जपे उची उची जपन दे नाल की होएगा वो अंदर धीरे धीरे अपने आप ही चल जाएगा
अपने आप रुकने लगी
हाँ आपा पहले ही गलत स्टेप उठा लिया काम कितना बने करके देख लो थोड़े दिन कोई बाणी तुसी गुड़का ले लो जपजी साहब का सुखमी साहब का कोई भी उन्हें मन ही मन पढ़ो ठीक है एक दो बंदे होने एक मन ही मन पढ़े एक उची आवाज ना पढ़े जरा उची आवाज ना पढ़ता है वो दो महीने लगातार कर लेना जरा उची आवाज ना पढ़ता है ना वो जो सुता होगा सुता उठेगा ना वो अंदर श्लोक चल रहे होंगे और जरा जीनी पढ़ता वो नहीं चलेंगे देख लेना करके बस रोकने मनोराज नु होर किनू रोकना वो तो रुकता ही नहीं ये करके देख लेना इस वास्ते क्या ना उची आवाज कंठ भी ज्यादा होगा हाँ बस तुसी हुण स्कूल देखदे जे पहला की होंदा हुण ते नहीं पहला पहाड़े उची दी पढ़ो एक एक बोलदा मगर पूरी बात एक ओ दो बरस पूरे कुछ उची दा दो ऐसा बोल देंगे ऐसा करके एक ने बोली जाना मगर पूरी क्लास नहीं उची उची बोली जाना हाँ उड़ा पूरी ढाणी मगर उड़ा तो कट कट हो जाना बच्चे उन्होंने जरा मन ज्यादा गंदा नहीं होंगा इस वास्ते जेड़ा भी मंत्र जपना पहला ओनू उची आवाज ना जपना चाहिए इस वास्ते एकांत की जरूरत है मंत्र जपन वास्ते कहते लाइन ना घर नहीं जप सकते घर हम जपोगे उची ना गुआंढी सुन गए अपने बच्चे सुन गए लोकी कह लै बड़ा भगत बन दिया जी है लोकी नहीं नाम जपते भला सारे जपते ये सुना दिया लोग मैं सुनिया घाट वाले नु कहते लै गेट में चाह के पुस्तक ला के बैठूगा मैं भी तहु की पत्ती बैठ लो तुम्हें अरे लोग दिखाता मैं लै दस तुम नाम देखो ये अपने अपने संकल्प विकल्प है जिदा ਉਹ ਕੀ ਪਤਾ ਕਿਹੜੇ ਕਰਨ ਬੈਠਾ, ਆਪਾਂ ਆਪਣਾ ਹੀ ਅੰਦਾਜ਼ਾ ਲਾ ਲੈਂਦੇ ਲੋਕਾਂ ਨੂੰ ਦਿਖਾਉਂਦਾ, ਦਿਖਾ ਕੇ ਉਹਨੇ ਕੀ ਕਰਨਾ, ਦਿਖਾ ਕੇ ਉਹਨੇ ਕੀ ਕਰਨਾ ਦੱਸ। ਚਲੋ ਜੀ, ਮਨੋਰਾਜ੍ਯ ਪਰ ਵਿਜੇ ਹੋਣੇ ਪਰ ਕਿਆ ਫਲ ਹੋਤਾ ਹੈ, ਐਸੀ ਆਸ਼ੰਕਾ ਕਾ ਉਤਰ ਸ਼ਲੋਕ ਸੇ ਪੂਰਵਾਰਧ ਸੇ ਕਹਤੇ ਹੋਏ ਉਤਰਾਰਧ ਸੇ ਵਿਰਤੀ ਸ਼ੂਨ ਮਨ ਕੀ ਅਵਸਥਿਤੀ ਪੁਰਸ਼ਾਰਥ ਰੂਪ ਹੈ, ਇਸ ਮੇਂ ਪ੍ਰਮਾਣ ਕਹਤੇ ਹੈ। ਕੀ ਕਿਹਾ ਉਹਨਾਂ ਨੇ, ਉਹਨੇ ਕਿਹਾ ਨਾ ਮਨੋਰਾਜ੍ਯ ਸੇ ਜਿਹੜਾ ਹੈ ਮਨ ਨੂੰ ਜਦੋਂ ਜਿੱਤ ਲਿਆ, ਵਿਜੇ ਮਨ ਜਿੱਤ ਲਿਆ ਤੇ ਫਿਰ ਕੀ ਲਾਭ ਹੋਗਾ, ਉਹਦਾ ਲਾਭ ਵੀ ਤੁਹਾਨੂੰ ਦੱਸ ਦਿੰਦੇ ਹਾਂ, ਲਾਭ ਦੱਸ ਦਿੰਦੇ ਹਾਂ। ਜਿਤੇ ਮਨਸੀ ਵ੍ਰਿਤੀ ਸ਼ੂਨਿਅਮ ਮਨ ਤਿਸ਼ਠੰਤੀ ਮੂਕਵਤ, ਮੂਕ ਮਨੇ ਗੂੰਗਾ, ਮੂਕਵਤ ਮੂਕਵਤ ਮਨੇ ਕਰਾਂ, ਗੂੰਗੇ ਕੀ ਕਰਾਂ। ਇਹ ਤਦ ਪਦਮ ਵਸ਼ਿਸ਼ਟੇ ਨਾ ਰਾਮਾਇਆ ਬਹੁਦੇ ਰੀਤਮ, ਦੇਖੋ ਕੀ ਕਹਿ ਰਿਹਾ, ਤਸਮਿਨ ਜਿਤੇ ਵਹ ਮਨੋਰਾਜ ਨਿਵਿਰਤ ਹੋਣੇ ਪਰ, ਜਿਤੇ ਮੈਨੇ ਜਿੱਤ ਲੈਣੇ ਪਰ, ਠੀਕ ਹੈ ਨਾ। ਉਹ ਕਹਿ ਰਿਹਾ ਸੀ ਨਾ, ਉਹਨੇ ਕੀ ਪ੍ਰਸ਼ਨ ਕੀਤਾ ਸੀ ਕਿ ਮਨੋਰਾਜ ਜਦੋਂ ਮਨ ਨੂੰ ਜਿੱਤ ਲਿਆ ਤੇ ਫਿਰ ਕੀ ਹੋਗਾ, ਇਹ ਤੇ ਸਾਰਿਆਂ ਨੂੰ ਪਤਾ, ਅਸੀਂ ਤਾਂ ਰੋਜ਼ ਹੀ ਸੁਣਦੇ ਹਾਂ ਮਨ ਜਿੱਤੇ ਆ ਹੋਊਗਾ, ਆ ਹੋਊਗਾ। ਆਪਾਂ ਕੀ ਕਰਦੇ ਆ, ਰਾਜੇ ਮਹਾਰਾਜੇ ਕੀ ਕਰਦੇ ਆ, ਤਲਵਾਰਾਂ ਫੌਜਾਂ ਲੈ ਕੇ ਸੰਸਾਰ ਨੂੰ ਜਿੱਤਣ ਚਲ ਜਾਂਦੇ ਆ, ਮਨ ਨੂੰ ਮਨ ਵੱਲ ਤਾਂ ਦੇਖਦਾ ਹੀ ਕੋਈ ਨੀ, ਉਹ ਸਿੱਧਾ ਹੀ ਮਹਾਰਾਜ ਨੇ ਫੈਸਲਾ ਹੀ ਕਰਤਾ, ਤੁਸੀਂ ਮਨ ਨੂੰ ਜਿੱਤ ਲੋ ਤੇ ਸਮਝ ਲੋ ਸਾਰੇ ਸੰਸਾਰ ਨੂੰ ਜਿੱਤ ਲਿਆ। ਇੰਨੀ ਜ਼ੋਰ ਲਗਾਉਣਾ ਪਊਗਾ, ਤੇ ਜ਼ੋਰ ਇਹ ਨੀ, ਜ਼ੋਰ ਕਿਹਨੇ ਲਾਉਣਾ ਪਏਗਾ, ਫੌਜਾਂ ਕੱਠੀਆਂ ਕਰਨੀਆਂ ਨੀ ਪੈਣੀਆਂ, ਇਕੱਲੇ ਹੀ ਲਾਈ ਜਾਓ। ਜੱਗ ਕਿੱਥੋਂ ਬਣਿਆ, ਤੇ ਜਿਹਦੇ ਤੋਂ ਬਣਿਆ ਨਸ਼ਟ ਵੀ, ਜਦੋਂ ਉਹ ਹੀ ਨਸ਼ਟ ਹੋ ਗਿਆ, ਘੜਾ ਕਿੱਥੋਂ ਬਣਿਆ, ਮਿੱਟੀ ਤੋਂ, ਤੇ ਮਿੱਟੀ ਨਸ਼ਟ ਹੋ ਗਈ ਤੇ ਘੜਾ ਕਿੱਦਾਂ ਰਹਿ ਜਾਊਗਾ। ਹੋਰ ਇਹ ਨੀ ਮਹਾਰਾਜ ਮਾਈ ਨੇ ਕਿਹਾ ਵੀ ਤੁਸੀਂ ਮਨ ਨੂੰ ਜਿੱਤ ਲਿਆ ਤੇ ਤੁਸੀਂ ਸਾਰੇ ਸੰਸਾਰ ਤੇ ਵਿਜੇ ਪਾ ਲਈ, ਇਹ ਨੀ ਕਿਹਾ ਉਹਨਾਂ ਨੇ। ਉਹਨਾਂ ਦਾ ਤਾਤਪਰਯ ਇਹ ਹੈ ਕਿ ਜਦੋਂ ਤੁਸੀਂ ਮਨ ਨੂੰ ਜਿੱਤ ਲਿਆ ਤੇ ਤੁਸੀਂ ਸਮਝ ਲਓ ਸਾਰੇ ਸੰਸਾਰ ਨੂੰ ਜਿੱਤ ਲਿਆ, ਮਤਲਬ ਜਿਹੜਾ ਤੁਹਾਡਾ ਆਪਣਾ ਸੰਸਾਰ ਹੈ ਉਹਨੂੰ ਜਿੱਤ ਲਿਆ। ਵਹ ਮਨੋਰਾਜ੍ਯ ਨਿਵਿਰਤ ਹੋਣੇ ਪਰ ਮਨਾ ਮਨ ਮੂਕਵਤ, ਮੂਕ ਅਰਥਾਤ ਗੂੰਗੇ ਕੀ ਲਿਆਈ, ਜੈਸੇ ਗੂੰਗਾ ਮਨੁਸ਼ ਸੰਪੂਰਨ ਵਾਗ ਵਿਵਹਾਰ ਸੇ ਰਹਿਤ ਹੋ ਕਰ ਸਿੱਤ ਹੋਤਾ ਹੈ, ਉਸੀ ਪ੍ਰਕਾਰ ਵਾਗ ਵਿਵਹਾਰ ਮਨੇ ਹਾਂ ਬੋਲ ਚਾਲ ਸੇ, ਜੈਸੇ ਗੂੰਗਾ ਬੋਲ ਚਾਲ ਨਹੀਂ ਸਕਦਾ, ਚੁੱਪ ਕਰਕੇ ਬੈਠਾ ਰਹਿੰਦਾ ਹੈ, ਆਂਦਾ ਜਦੋਂ ਮਨੋਰਾਜ ਤੁਹਾਡਾ ਹੋ ਜਾਏਗਾ, ਮਨੁ ਜਿੱਤ ਲੋਗੇ ਤੇ ਕੀ ਹੋ ਜਾਏਗਾ, ਮਨੋਰਾਜ ਸਮਾਪਤ ਹੋ ਜਾਏਗਾ, ਤੇ ਜੈਸੇ ਗੂੰਗਾ ਚੁੱਪ ਕਰਕੇ ਬੈਠਾ ਰਹਿੰਦਾ ਹੈ ਨਾ, ਬਸ ਏਦਾਂ ਫਿਰ ਮੂਕਵਤ ਤੁਸੀਂ ਵੀ ਬੈਠੇ ਰਹੋਗੇ। ਉਸੀ ਪ੍ਰਕਾਰ ਬਿਰਤੀ ਸ਼ੂਨਿਅਮ ਸਰਵ ਬਿਰਤੀਓਂ ਸੇ ਰਹਿਤ ਅਰਥਾਤ ਸਰਵ ਵਪਾਰੋਂ ਸੇ ਰਹਿਤ ਹੋ ਕਰ ਤਿਸ਼ਠਤੀ ਸਿੱਧ ਹੋਤਾ ਹੈ, ਔਰ ਗੂੰਗੇ ਕੇ ਔਰ ਉਹਦੇ ਵਿੱਚ ਫਰਕ ਹੋਏਗਾ, ਕਿਉਂ ਗੂੰਗੇ ਦਾ ਮਨੋਰਜ ਚੱਲ ਰਿਹਾ, ਖਾਲੀ ਬਾਣੀ ਰੁਕੀ ਹੈ, ਗੂੰਗੇ ਦਾ ਮਨੋਰਜ ਚੱਲ ਰਿਹਾ ਹੈ, ਖਾਲੀ ਬਾਣੀ ਰੁਕੀ ਹੈ, ਤੇ ਇਹਦੇ ਦੋਨੇ ਕੰਮ ਹੋਣੇ, ਇਹਦਾ ਪਹਿਲਾਂ ਮਨ ਰੁਕੇਗਾ ਫਿਰ ਬਾਣੀ ਆਪਣੇ ਆਪ ਰੁਕ ਜੂਗੀ। ਏਤਦ ਪਦਮ ਜਹ ਬਿਰਤੀ ਸ਼ੂਨਿਅ ਮਨ ਕਾ ਅਵਸਥਾ ਰੂਪ ਦਸ਼ਾ, ਦਸ਼ਾ ਮਨੇ ਸਥਿਤੀ, ਵਸ਼ਿਸ਼ਟੇ ਨਾ ਵਸ਼ਿਸ਼ਟ ਜੀ ਨੇ ਰਾਮਾਇਆ ਬਹੁਦਾ ਈਰਿਦਮ, ਰਾਮ ਕੇ ਪ੍ਰਤੀ ਅਨੇਕ ਪ੍ਰਕਾਰ ਸੇ ਕਹੀ ਹੈ ਵਸ਼ਿਸ਼ਟ ਜੀ ਨੇ, ਜਦੋਂ ਯੋਗ ਵਸ਼ਿਸ਼ਟ ਦਾ ਉਪਦੇਸ਼ ਕਰ ਰਹੇ ਹੈ, ਕੌਣ ਵਸ਼ਿਸ਼ਟ ਮਹਾਰਾਜ ਰਾਮ ਜੀ ਨੂੰ, ਉਹਦੇ ਵਿਚ ਉਹਨਾਂ ਨੇ ਕਈ ਵਾਰ ਹੀ ਕਿਹਾ ਹੈ ਮੂਕਵਤ ਸਥਿਤ ਹੋ ਜਾ, ਜਿਦਾਂ ਗੂੰਗਾ ਹੈ ਨਾ ਬੋਲਦਾ ਹੈ, ਪੰਗੂ ਨਾ ਚੱਲਦਾ ਹੈ ਨਾ ਫਿਰਦਾ ਹੈ, ਨਾ ਪੰਗੂ ਪੰਗੂ ਜਿਹਨੂੰ ਪਿੰਗਲਾ ਜਿਹਨੂੰ ਕਹਿੰਦੇ ਆ, ਉਹ ਪੰਗੂ ਹਾਂ, ਅੰਧਾ ਅੰਧੇ ਕੀ ਤਰ੍ਹਾਂ, ਅੰਧਾ ਅੰਧੇ ਨੂੰ ਦਿਖਾਈ ਨੀ, ਅੰਧਾ ਦਿਖਾਈ ਏਦਾਂ ਹੀ ਆ, ਇੰਨੇ ਗਜ ਤੱਕ ਬਿਰਤੀ ਰਹੇ ਆਪਣੀ, ਬਸ ਇੰਨੇ ਕਦਮ ਤੱਕ ਜਾਂ ਇੰਨੇ ਕਰਮਾਂ ਤੱਕ ਸਾਡੀ ਨਜ਼ਰ ਰਹੇ, ਤੇ ਸਮਝੋ ਅੰਧਾ ਹੀ ਹੈ। ਕਿਹੜਾ ਜੀ?
ਵਿਸ਼ਿਸ਼ਟ ਕੇ ਦੋ ਸ਼ਲੋਕ।
ਵਿਸ਼ਿਸ਼ਟ ਕੇ ਦੋ ਸ਼ਲੋਕ ਰੂਪ ਵਾਕਯ ਕਾ ਉਦਾਹਰਣ ਉਕਤ ਵਿਸ਼ੇ ਮੇ ਦੇਤੇ ਹੈ। ਅਬ ਜੋ ਵਿਸ਼ਿਸ਼ਟ ਦੇ ਦੋ ਸ਼ਲੋਕਾਂ ਦਾ ਉਦਾਹਰਣ ਸੁਣ ਲੋ। ਦ੍ਰਿਸ਼ਯਮ ਨਾਸਤਿ ਇਤਿ ਬੋਧੇਨਾ ਮਨਸੋ ਦ੍ਰਿਸ਼ਯ ਮਾਰਜਨਮ ਸੰਪੰਨਮ ਚੇਤ ਦੁਤਪੰਨ ਪਰਾ ਨਿਵਾਰਣ ਨਿਵਿਰਤੀ। ਕੀ ਕਹਿ ਰਹੇ ਹੈ ਇਹ ਵਿਸ਼ਿਸ਼ਟ ਜੀ? ਕਹਿ ਰਿਹਾ ਦ੍ਰਿਸ਼ਯਮ ਨਾਸਤਿ ਨਾ ਅਸਤਿ, ਅਸਤਿ ਮਣੇ ਹੈ ਤੇ ਨਾ ਮਣੇ ਨਹੀਂ ਹੈ। ਦ੍ਰਿਸ਼ ਨਾਸਤੀ, ਦ੍ਰਿਸ਼ਮ ਨਾਸਤੀ ਅਦਵਿਤੀਆ ਬ੍ਰਹਮ ਅਤਿਰਿਕਤ ਦ੍ਰਿਸ਼ ਰੂਪ ਜਗਤ ਹੈ ਨਹੀਂ। ਦੇਖ ਲੋ ਕੀ ਕਰ ਲਿਆ ਇਹਨਾਂ ਨੇ, ਕੀ ਅਰਥ ਕੀਤਾ ਹੈ? ਅਦਵਿਤੀਆ ਬ੍ਰਹਮ ਅਤਿਰਿਕਤ, ਉਸ ਤੋਂ ਇਲਾਵਾ ਦ੍ਰਿਸ਼ ਰੂਪ ਜਗਤ ਹੈ ਨਹੀਂ। ਜਿਹੜਾ ਤੁਸੀਂ ਦੇਖ ਰਹੇ ਜੇ ਇਹ ਹੈ ਨਹੀਂ ਜੀ, ਬ੍ਰਹਮੀ ਬ੍ਰਹਮ ਹੈ। ਇਤੀ ਬੋਧੇ ਨਾ, ਇਸ ਪ੍ਰਕਾਰ ਕੇ ਗਿਆਨ ਦੁਆਰਾ ਮਨਸਾ ਦ੍ਰਿਸ਼ ਮਾਰਜਨਮ, ਮਨ ਸੇ ਦ੍ਰਿਸ਼ ਕਾ ਨਿਵਾਰਣ, ਦੇਖੋ ਮਨ ਸੇ ਦ੍ਰਿਸ਼ ਕਾ ਨਿਵਾਰਣ ਸੰਪੰਨ ਚੇਤ ਤਤ, ਜਦੀ ਹੋ ਗਿਆ ਹੋ ਤਬ ਤੋ ਪਰਾ ਨਿਵਾਰਣ ਨਿਵ੍ਰਿਤੀ ਨਿਰਤੀਸ਼ ਮੋਕਸ਼ ਸੁਖ ਉਤਪੰਨ ਉਤਪੰਨ ਅਰਥਾਤ ਸਿੱਧ ਹੋ ਗਿਆ ਜਾਣਾ ਨਾ। ਆਂਦੇ ਜੇ ਤੁਹਾਡਾ ਮਨੋਰਾਜ ਸਮਾਪਤ ਹੋ ਗਿਆ ਹੈ, ਆਂਦੇ ਫਿਰ ਮੁਕਤੀ ਚ ਕੋਈ ਦੇਰੀ ਨੀ ਸਮਝ ਲੈਣਾ। ਹੋਊਗਾ ਕਿੱਦਾਂ? ਬਟਨ ਦਬਾਇਆ, ਮਾਚਿਸ ਜਲਾਈ, ਦੀਪਕ ਨੂੰ ਦੀਪਕ ਜਲਿਆ, ਅੰਧੇਰਾ ਪਤਾ ਹੀ ਨੀ ਲੱਗੇ ਕਿੱਧਰ ਗਿਆ।
ਮਨੋਰਾਜ ਸਮਾਪਤ ਹੋ ਗਿਆ।
ਹਾਂਜੀ,
ਮਨੋਰਾਜ ਵੀ ਸਮਾਪਤ ਹੋ
ਜਾਣਾ ਨਾ, ਜਦੋਂ ਮਨੋਰਾਜ ਸਮਾਪਤ ਹੋਊਗਾ ਉਦੋਂ ਹੀ ਗਿਆਨ ਹੋਊਗਾ। ਮਨੋਰਾਜ ਆਪਣੇ 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 ਨੂੰ ਆਂਦੇ ਨਾ, ਹੁਣ ਕਿੱਦਾਂ ਪਤਾ ਲੱਗੇ ਕਿ ਸਾਡਾ ਮਨ ਸ਼ੁੱਧ ਹੋ ਰਿਹਾ ਹੈ? ਇਹਦਾ ਸਭ ਤੋਂ ਵੱਡੀ ਕੰਪਾਸ ਇਹ ਹੈ, ਜਦੋਂ ਸਾਡਾ ਮਨ ਦੂਸਰਿਆਂ ਦੇ ਅਨਿਸ਼ਟ ਚਿੰਤਨ ਨਾ ਕਰਨਾ ਛੱਡ ਦੇਵੇ, ਵੀ ਇਹਦਾ ਇਉਂ ਹੋ ਜੇ, ਇਹ ਮੇਰਾ ਦੁਸ਼ਮਣ ਹੈ, ਇਹਦਾ ਇਉਂ ਹੋ ਜੇ, ਇਹ ਮੇਰਾ ਮਿੱਤਰ ਹੈ, ਇਹਦਾ ਭਲਾ ਹੋ ਜੇ, ਇਹ ਮੇਰਾ ਦੁਸ਼ਮਣ, ਇਹਦਾ ਬੁਰਾ ਹੋ ਜੇ, ਜਦੋਂ ਇਹ ਕੰਮ ਛੱਡ ਦਿੱਤੇ ਨਾ ਮਨ ਨੇ, ਤੇ ਸਮਝ ਲੋ ਮਨ ਸ਼ੁੱਧ ਹੋ ਰਿਹਾ, ਫਿਰ ਰੁਕਣ ਦੇ ਜਿਆਦਾ ਚਾਂਸ ਹੋ ਜਾਣਗੇ, ਫਿਰ ਮਨ ਨੂੰ ਰੁਕਣ ਦੇ ਜਿਆਦਾ ਚਾਂਸ ਬਣਗੇ। ਪਹਿਲਾਂ ਇਹ ਕਰੋ, ਰਾਗ ਦਵੇਸ਼ ਮਿਟ ਜਾਣਗੇ ਨਾ, ਹੁਣ ਜਿਆਦਾ ਕਿੱਧਰ ਜਾਊਗਾ ਮਨ? ਜਾਂ ਮਿੱਤਰ ਵੱਲ ਜਾਊਗਾ, ਜਾਂ ਦੁਸ਼ਮਣ ਵੱਲ ਜਾਊਗਾ। ਤੇ ਇਹ ਦੋ ਚੀਜ਼ਾਂ ਮਿਟ ਜਾਣ ਤੇ ਮਨ ਦੇ ਰੁਕਣ ਦੇ ਚਾਂਸ ਅਧਿਕ ਹੋ ਜਾਣਗੇ। ਠੀਕ ਹੈ ਜੀ? ਵਿਚਾਰੀ ਤਲ, ਦੇਖੋ ਕੀ ਕਹਿ ਰਹੇ, ਵਿਚਾਰਿਤ ਮਲਮ ਸ਼ਾਸਤ੍ਰਮ, ਦੇਖੋ ਵਿਚਾਰਿਤਮ ਅਲਮ ਸ਼ਾਸਤ੍ਰਮ, ਮਲਮ ਹੈ ਨਾ ਤੇ ਵਿਚਾਰਿਤਮ ਅਲਮ, ਇਸੇ ਵਿੱਚ ਇਹਨੂੰ ਆ ਇਧਰ ਕਰ ਦੋ ਤੇ ਕੀ ਹੋ ਗਿਆ? ਅਲਮ, ਅਲਮ ਕਿਹਨੂੰ ਕਹਿੰਦੇ? ਚੱਲ ਬਹੁਤ ਹੈ, ਅਲਮ ਬੁੱਧੀ ਨੀ ਕਹਿੰਦੇ? ਚੱਲ ਬਹੁਤ ਹੈ, ਜਿਆਦਾ ਕੀ ਕਹਿੰਦੇ, ਬਹੁਤ ਜਿੰਨਾ ਕੁ ਮਿਲ ਗਿਆ, ਚੱਲ ਬਹੁਤ ਹੈ, ਜਿੱਦਾਂ ਆਪਾਂ ਕਹਿ ਦਿੰਦੇ ਕੀ ਕਹਿ ਦਿੰਦੇ ਆ, ਕੀ ਹਾਲ ਆ? ਠੀਕ ਹੈ, ਬੜੀ ਕਿਰਪਾ ਪਰਮਾਤਮਾ ਦੀ, ਪਰਮਾਤਮਾ ਨੇ ਬਹੁਤ ਕੁਛ ਦਿੱਤਾ, ਇੱਦਾਂ ਕਹਿ ਦਿੰਦੇ ਹਾਂ, ਇੱਥੇ ਆਪਾਂ ਸੰਤੁਸ਼ਟ ਹੋ ਜਾਂਦੇ ਹਾਂ ਵੀ ਬਹੁਤ ਕੁਛ ਤੇ ਦਿੱਤਾ ਹੈ, ਸਭ ਕੁਛ ਤੇ ਨਹੀਂ ਦਿੱਤਾ ਪਰਮਾਤਮਾ ਨੇ, ਆਪਾਂ ਬਹੁਤ ਕੁਛ ਵਿੱਚ ਅਲਮ ਬੁੱਧੀ ਕਰ ਲੈਂਦੇ, ਇਹਨੂੰ ਕਹਿੰਦੇ ਅਲਮ ਬੁੱਧੀ, ਬਹੁਤ ਹੈ ਬਸ ਕਰ, ਇਹਨੂੰ ਕਹਿੰਦੇ ਅਲਮ। ਠੀਕ ਹੈ ਜੀ? ਵਿਚਾਰਿਤਮ ਮਲਮ ਸ਼ਾਸਤ੍ਰਮ, ਵਿਚਾਰ ਮੁਦ ਗ੍ਰਾਹਿਤਮ ਮਿਥਾ ਸਤਿਆਵਕ ਸਤਿਅਕਤ ਮਾਨਸ ਨਮ ਮੋਨਾ ਦ੍ਰਿਸ਼ੇ ਨਾਸਤਿ ਇਤਿਉਕਤਮ ਪਦਮ। ਸ਼ਾਸਤ੍ਰਮ ਅਦ੍ਵੈਤ ਸ਼ਾਸਤ੍ਰ ਕਾ ਅਲਮ ਅਤਿਸ਼ੇ ਕਰਕੇ ਵਿਚਾਰਮ ਵਿਚਾਰ ਕੀਆ ਮਿਥਾ ਔਰ ਪਰੰਪਰਾ ਪਰਸਪਰ ਸ਼ਿਸ਼ ਗੁਰੂ ਸੰਵਾਦ ਦੁਆਰਾ ਚਿਰਮ ਬਹੁਤ ਕਾਲ ਪ੍ਰਯੰਤ ਉਦਗਾਰਿਤਮ ਇੱਕ ਦੂਸਰੇ ਕੋ ਸਮਝਾ, ਦੇਖੋ ਕੀ ਇੱਕ ਦੂਸਰੇ ਕੋ ਸਮਝਾ, ਸਮਝਾਇਆ ਸਮਝਾ ਸਮਝਾਇਆ, ਇੱਕ ਸੰਤ ਮਿਲੇ ਕੁਛ ਕਹੀਏ ਸੁਣੀਏ, ਕੁਛ ਕਹੀਏ ਮੈਨੇ ਪ੍ਰਸ਼ਨ ਕਰੀਏ ਉਹ ਉੱਤਰ ਦੇ ਰਹੇ ਸੁਣੋ ਵੀ, ਇਹੀ ਕਹਿ ਰਿਹਾ ਸਮਝਾ ਔਰ ਸਮਝਾਇਆ, ਕੁਛ ਮੈਂ ਸਮਝ ਲਿਆ ਕੁਛ ਮੈਂ ਦੂਸਰੇ ਨੂੰ ਸਮਝਾ, ਜਿੱਦਾਂ ਤੁਸੀਂ ਹੁਣ ਚਰਚਾ ਕਰਦੇ ਹੁੰਦੇ ਜੀ, ਚਰਚਾ ਕਰਦੇ ਹੁੰਦੇ ਨੇ, ਜਿਹੜੀ ਗੱਲ ਤੁਹਾਨੂੰ ਪਤਾ ਤੁਸੀਂ ਉਹਨਾਂ ਨੂੰ ਪੁੱਛੋਗੇ, ਜਿਹੜੀ ਉਹਨਾਂ ਨੂੰ ਪਤਾ ਤੁਹਾਨੂੰ ਪੁੱਛਣਗੇ, यही एक दूसरे में समझाओगे ये नहीं पता नहीं आऊंगी वो समझा और समझाया बोधन किया और इससे यह निश्चय हुआ कि सत्यक्त वासनात सम्यक प्रकार से कामादि वासना का त्याग रूप मौनता रीति तुष्णी भाव रूप मौन से परे तुष्णी भाव मैंने मौन मौन हो जाना यदा मुख मैंने गूंगा तो ऐसे मौन हुआ ना तुष्णी भाव का जीव रहेंगे मौन हो जाना ये भी ताप है उत्तमम पद दूसरा कोई श्रेष्ठ पुरुषार्थ नास्ती नहीं है देख लो की कह रहे कहते काम आदि जेड़े है कामना जेड़िया उन्होंने त्याग करके जीव हुंदिया सुंदिया तुष्णी भाव बन के बैठे रहो ठीक है जी पूर्वोक्त प्रकार से वृत्ति शून्य चित्त का प्रारब्ध कर्म द्वारा विक्षेप होने पर उसके प्रतिकार का उपाय क्या है ऐसी शंका होने पर उत्तर कहते हैं अब उन्हें क्या एक तुम्हें कहता तो पकड़ के बैठे रहो प्रारब्ध बाकी है कि नहीं वो जो भुगता होने वास्ते संकल्प उठेगा कि नहीं तो संकल्प उठेगा तो उधर लगेगा नहीं ओदा की करोगे ये उन्हें प्रश्न किया की प्रश्न किया पूर्वोक्त प्रकार से वृत्ति शून्य चित्त का देखो पहला जरा पूर्व उक्त मैंने जरा उपर दस कर आए हो कि योगा चित वृत्ति निरोधा ओद मनो दिया सारिया वृत्तियों का निरोध करो ठीक है निरोध कर गया फिर प्रारब्ध कर्म द्वारा विक्षेप होने पर ठीक है जी फिर जो प्रारब्ध कर्म आ गए प्रारब्ध तो समाप्त नहीं हुई ना तो जो प्रारब्ध कर्म आ गया फिर विक्षेप हुआ मतलब मन संकल्प किया उससे प्रतिकार का उपाय क्या है उन्हों फिर रोकने का केड़ा उपाय है ठीक है ना ऐसी शंका होने पर उत्तर कहते हैं समझ लगी जी वो कह रहा है तुसी कह रहे हो वृत्ति शून्य होके बैठो गूंगे की तरह बैठो कामनावां दा इच्छावां दा क्रोध आदि सारे दा त्याग कर दो ठीक है ते प्रारब्ध कर्म तो नाश नहीं हुई ते ओ जो प्रारब्ध कर्म भुगतान वास्ते संकल्प उठेगा उठेगा ना ते फिर आदमी वो कर्म करेगा ओदा की पाप है वो भी ना उठे ठीक है ना ये पूछ रहे विक्षिप्ते कामादि सिद्धि ही कर्मणा भोगात जीता जिना पुनः समाहिता सा स्यात तदैव अभ्यस्त पाठवात भोगादीना सुख दुख आदि भोग देने वाले कर्मणा प्रारब्ध कर्म से प्रारब्ध कर्म के लिए देखो ये इथो तुसी हिसाब ला लो जेडे साडे गुरु साहिबान गुरु अर्जन देव जी सी उन्हों का यह हिसाब ला लो कि सुख दुख आदि भोग देने वाले कर्मणा प्रारब्ध कर्म पाप तो किया नहीं उन्होंने तो फिर उन्होंने सत्ती समय तो क्यों बिठाया गया प्रारब्ध कर्म ठीक है जी प्रारब्ध कर्म से की होगा घी कदाचित बुद्धि किसी काल में कदाचित मैंने बुद्धि किसी काल में की होना विक्षेपयते सा यदि विक्षिप्त होती होवे तो वह बुद्धि अभ्यास पाठवात तदा एव अभ्यास की दृढ़ता से उसी समय पुनः समाहिता स्यात फिर से एकाग्र हो सकती है अंधा जेता पता लग रहा कि मन गड़बड़ कर रहा है अंधा फिर अभ्यास करने लगे ओम ओम का उच्चारण फिर शुरू कर ये उपाय है देख लो
फिर उधर आगे मतलब प्रारब्ध कुछ तड़जू या नासू या किताब
हाँ तड़ेगी नहीं अगर प्रारब्ध भुगतनी नहीं पड़ेगी और फिर उन ये नहीं समझेगा कि मेरी है उन अपनी नहीं समझेगा क्योंकि जो शरीर हूँ ये चीज जिड़ी तुम आप हिसाब लाओ हूँ जिड़ी चीज साड़ी है वो टूटे भजे नुकसान हो दुख होगा जिड़ी साड़ी नहीं है वो टूट जे भजे की दुख होगा बस ये हाल है जिड़ी चीज ये शरीर जो सा है ही नहीं अपना नहीं जो ना ममता टूट गई तो फिर जो मर्जी कर देना भुगतर है इस वास्ते कभी किसे तुसी सुनिया होगा किते क्या ब्रह्म ज्ञान से सारे कर्म नष्ट हो जाते हैं ठीक है वो किसे क्या प्रारब्ध भोगनी पेंदी फिर भी ऐसा क्यों हां तो फिर वेद वही तो वेद कह रहा फिर ज्ञान होने पर सारे कर्म नष्ट हो जाते तो प्रारब्ध किदा रह गए फिर वो भी कहते सारे नष्ट जाते क्योंकि नष्ट केदे हुए जिन्हू ज्ञान होया उन्हू ज्ञान की होया ये शरीर मेरा नहीं है तो मैं करता नहीं मैं भोगता भी नहीं तो जो करता नहीं भोगता नहीं तो वास्ते सारे नष्ट हो गए की तंग कर रहे कुछ भी नहीं हम गुरु अर्जुन देव जी की तंगी हुई पत्ती भी बैठे कर लो जो करना बैठे अशांति की हो अशांति से बैठे रहे कहदे वास्ते बैठे रहे ये मेरा नहीं है जो मर्जी करो हाँ मेरा स्वरूप नहीं है इन जला दो भावे की होगा ये है हाँ जी हाँ जी
देखो
कर्म कई प्रकार के होंगे जिदे हुण साडे काम च कोई रुकावट आ रही है ठीक है असीं ओह रुकावट दूर कर सकदे आ ओह कर्म नूं हटा नहीं सकदे इह जिहड़े काम आपां करने ओह रुकावट जिहड़ी ओहनूं दूर करन वास्ते कीते आ कि कोई रुकावट आ रही है साडा पाप कर्म छोटा मोटा ओहनूं रोक रिहा है ओह निवृत्त हो जाएगा हां ओह निवृत्त हो जांदा दान पुन दे नाल पूजा पाठ दे नाल जप तप दे नाल ओह निवृत्त हो जाएगा पर जिहड़ा ओह ज्यादा कर्म जिहड़ा प्रारब्ध च ओह भुगना पवेगा हुण जे ए तुसी ऐदा कहवे जिदा तुसी प्रश्न कीता कि जो होना ओ ते भुगना ही पैना ते फिर कानू ते फिर आपां दवा दारू कानू करदे शरीर दी जे माड़ा ता बीमार हो जाए दवा नहीं लेंदे
उधर दवा शरीर दी दवा दारू होगी
हां ओ इलाज ओ बस ओ प्रारब्ध दा इलाज हो गया दवा दारू होगी इन्ना फर्क है प्रारब्ध हम दवाई जो बस जो हूं सारे डॉक्टर कह दे साडे वास दी गल नहीं उदो उदो कर्म आ जांदा इदां दा भी हुण जाऊगा है ना ते जो जिन्ना चिर जो है दा प्रारब्ध रुकावट है रुकावट नूं हटा देंदे बस होर कुछ नहीं करदे ए भी जेड़े दान पुन है ए भी रुकावट जेड़ी साडे कम च आ रही ओनू हटाउंगे साडी प्रारब्ध नहीं बदल सकदे सदा चित्त बक्षेप रहत पुरुष को वास्तव में ब्रह्म रूप ही कहना चाहिए देख लो की कह रहे अंदा सदा ही जेदा चित्त दे विच चित्त कदी बक्षेप है ही नहीं ओ फिर जीवनी ओ की है ओ चलदा फिरदा ब्रह्म है चलदा फिरदा देख लो सदा चित्त विक्षेप रहित पुरुष को वास्तव में ब्रह्म रूप ही कहना चाहिए परंतु उपचार से उसको ब्रह्म वेता कहा जाता है जय वाता को कहते हैं हम जो ब्रह्म नहीं है तो फिर ब्रह्म वेता मैंने ब्रह्म नहीं जानने वाला है वो क्या कहते व्यवहार दस्ते कह देने है वो ब्रह्म ही है एक ब्रह्म हो गया ब्रह्म वेता मैंने जिन्हें जान लिया वो सदा चित्त विक्षेप रहित पुरुष को वास्तव में ब्रह्म रूप ही कहना चाहिए वास्तव में असली तो ब्रह्म रूप ही है परंतु उपचार से उसको ब्रह्म वेता कहा जाता है इस वार्ता को कहते हैं हम ब्रह्म वेता क्यों कहेंगे फिर ठीक है जी वक्षेपो जस्या नास्ति अस्या ब्रह्मवितम् न मन्यते ब्रह्मेवापि इति प्राहुर मुनयः पारदर्शिनः जस्या मने जिसको जिस ब्रह्मवेत्ता को ठीक है जी वक्षेप नास्ति चित्त की चंचलता नहीं है ਹੁਣ ਤੁਸੀਂ ਇਹ ਹਿਸਾਬ ਲਾ ਲੋ ਕਿ ਤੁਹਾਨੂੰ ਬ੍ਰਹਮ ਰੂਪ ਵਿਚ ਬਣਨ ਚ ਕਿਹੜੀ ਰੁਕਾਵਟ ਹੈ? ਬਸ ਤੇ ਇਹਦਾ ਅਰਥ ਕੀ ਹੋਇਆ? ਆਪਾਂ ਜਿਹੜੇ ਪ੍ਰਰਬਧ ਕਰਮ ਦੇ ਭੋਗਣ ਡੇ ਆ, ਇਹਨੂੰ ਜਿਹੜੀ ਪ੍ਰਰਬਧ ਕਰਮ ਦੇ ਵਿੱਚ ਰੁਕਾਵਟ ਕਿਹੜੀ ਆ ਰਹੀ ਹੈ? ਬ੍ਰਹਮ ਸਾਨੂੰ ਬਣਨ ਕੌਣ ਨਹੀਂ ਦੇ ਰਹੀ, ਅਸੀਂ ਤਾਂ ਬ੍ਰਹਮ ਸਰੂਪ ਹੀ ਆ। ਤੇ ਫਿਰ ਇਹ ਜਿਹੜੀ ਰੁਕਾਵਟ ਹੈ ਦੂਰ ਕਰਨੀ, ਆਪਾਂ ਬ੍ਰਹਮ ਸਰੂਪ ਪਹਿਲਾਂ ਹੀ ਆ। ਠੀਕ ਹੈ ਜੀ। ਮਨ ਕੀ ਚੰਚਲਤਾ ਜਿਹੜੀ ਹੈ, ਦੇਖੋ ਕਿਤਨਾ ਸੁੰਦਰ ਦਿਆ ਇਹਨਾਂ ਨੇ, ਜਿਸ ਕੋ ਮੈਨੇ ਦੱਸਿਆ, ਜਿਸ ਕੋ ਜਿਸ ਬ੍ਰਹਮ ਵੇਤਾ ਕੋ ਵਿਕਸ਼ੇਪ ਨਾ ਸੀ, ਚਿਤ ਕੀ ਚੰਚਲਤਾ ਨਹੀਂ ਹੈ, ਅਸਿਆ ਬ੍ਰਹਮ ਵਿਤਮ ਨਾ ਮੰਨੇ ਸੇ, ਉਸ ਕੋ ਕੇਵਲ ਬ੍ਰਹਮ ਵੇਤਾ ਹੀ ਨਹੀਂ ਮੰਨਤੇ, ਕਿੰਤੂ ਅਯਮ ਬ੍ਰਹਮ ਏਵ ਜਹ ਚਿਤ ਵਿਕਸ਼ੇਪ ਰਹਿਤ ਬ੍ਰਹਮ ਵੇਤਾ ਸਾਕਸ਼ਾਤ ਬ੍ਰਹਮ ਹੀ ਹੈ। ਇਤੀ ਪਾਰਦਰਸ਼ਿਨਾ, ਇਸ ਪ੍ਰਕਾਰ ਵੇਦਾਂਤ ਪਾਰੰਗਤ ਮੁਨਯਾ ਪ੍ਰਾਹੂ ਮੁਨੀਓ ਨੇ ਕਿਹਾ ਹੈ। ਉਹ ਬ੍ਰਹਮ, ਆਪਾਂ ਤਾਂ ਕਹਿੰਦੇ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਨਹੀਂ, ਉਹ ਤੇ ਬ੍ਰਹਮ ਹੀ ਹੈ। ਬ੍ਰਹਮੇਵ ਬ੍ਰਹਮ ਭਵਤੀ, ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਉਹ ਬ੍ਰਹਮ ਹੀ ਹੋ ਗਿਆ। ਬਾਬਾ ਬ੍ਰਹਮ ਜਾਣਤ ਤੇ ਬ੍ਰਹਮ, ਜਿਹਨੇ ਬ੍ਰਹਮ ਨੂੰ ਜਾਣ ਲਿਆ ਉਹ ਕੀ ਹੋ ਗਿਆ? ਬ੍ਰਹਮ ਰੂਪ ਹੋ ਗਿਆ। ਇਸ ਵਿਸ਼ੇ ਮੇ ਵੀ ਵਿਸ਼ਿਸ਼ਟ ਵਾਕੇ ਕਾ ਉਦਾਹਰਣ ਦੇਤੇ ਹੈ। ਦਰਸ਼ਿਨਾ ਦਰਸ਼ਿਨਾ ਦ੍ਰਿਸ਼ ਨੇ ਹਿਤਵਾ ਸਵੈਮ ਕੇਵਲ ਰੂਪਤਾ ਜਸਾ ਤਿਸ਼ਠਤਿ ਤਾ ਤੂੰ ਬ੍ਰਹਮਨ ਬ੍ਰਹਮਨਾ ਬ੍ਰਹਮਵਿਤ ਸਵਯਮ, ਬ੍ਰਹਮਵਿਤ ਸਵਯਮ, ਉਹ ਸਵਯਮ ਬ੍ਰਹਮ ਬਣ ਜਾਏਗਾ। ਜਹ ਜੋ ਗਿਆਨਵਾਨ, ਦੇਖੋ ਦਰਸ਼ਨਾਥ ਦ੍ਰਿਸ਼ ਦੇ, ਮੈਂ ਬ੍ਰਹਮ ਕੋ ਜਾਣਤਾ ਹੂੰ ਅਥਵਾ ਨਹੀਂ ਜਾਣਤਾ ਹੂੰ, ਇਸ ਪ੍ਰਕਾਰ ਵਿਵਹਾਰ ਕੋ ਹਿਤਵਾ ਸਵਯਮ ਪਰਿਤਿਆਗ ਕਰਕੇ ਖੁਦ ਕੇਵਲ ਰੂਪਤਾ ਅਦਵਿਤੀਆ ਚੇਤਨ ਮਾਤਰ ਰੂਪ ਸੇ ਤਿਸ਼ਠਤੀ ਸਿੱਧ ਹੋਤਾ ਹੈ। ਸਾਤੂ ਬ੍ਰਾਹਮਣ ਉਸਕੋ ਵਹ ਤੋ ਬ੍ਰਾਹਮਣ ਸਵੈਮ ਬ੍ਰਹਮ ਖੁਦ ਬ੍ਰਹਮ ਹੀ ਹੈ। ਉਹ ਕੀ ਹੈ? ਉਹ ਸਵੈਮ ਬ੍ਰਹਮ ਹੀ ਹੈ, ਨਾ ਬ੍ਰਹਮਵਿਦ ਬ੍ਰਹਮ ਵੇਤਾ ਨਹੀਂ, ਅਰਥਾਤ ਉਸਕੋ ਬ੍ਰਹਮ ਵੇਤਾ ਨਾ ਕਹਿ ਕਰ ਬ੍ਰਹਮ ਹੀ ਕਹਿਣਾ ਚਾਹੀਏ। ਉਹ ਬ੍ਰਹਮ ਵੇਤਾ ਨਹੀਂ, ਉਹ ਬ੍ਰਹਮ ਹੀ ਹੈ, ਕਿਉਂਕਿ ਬ੍ਰਹਮਵਿਤ ਬ੍ਰਹਮੇਵ ਭਵਤੀ ਆਦੇਤਾ ਵੇਦ ਕੀ ਸੁਰਤੀ। ਬ੍ਰਹਮਵਿਤ ਬ੍ਰਹਮਵਿਤ ਮਣੇ ਜਿਹਨੇ ਬ੍ਰਹਮ ਨੂੰ ਜਾਣ ਲਿਆ, ਬ੍ਰਹਮ ਏਵ ਭਵਤੀ ਉਹ ਬ੍ਰਹਮ ਹੀ ਹੈ। ਇਸ ਸੁਰਤੀ ਨੇ ਬ੍ਰਹਮ ਵੇਤਾ ਕੋ ਬ੍ਰਹਮ ਸਰੂਪ ਹੀ ਕਿਹਾ ਹੈ। ਸੰਪੂਰਨ ਦ੍ਵੈਤ ਵਿਵੇਚਨ ਕਾ ਉਪਸੰਹਾਰ ਕਰਦੇ ਹੈ। ਦੇਖੋ ਇੱਕ ਹੁੰਦਾ ਉਪਕ੍ਰਮ, ਇੱਕ ਹੁੰਦਾ ਉਪਸੰਹਾਰ, ਇਹ ਇੱਕ ਹੀ ਹੈ। ਵੇਦ ਨੂੰ ਪੜ੍ਹਨ ਵਾਸਤੇ ਛੱਠ ਲਿੰਗ ਪੜ੍ਹਨੇ ਪੈਂਦੇ, ਪਹਿਲਾਂ ਛੱਠ ਲਿੰਗਾਂ ਦਾ ਗਿਆਨ ਹੋਣਾ ਚਾਹੀਏ। ਛੱਠ ਲਿੰਗ ਆਉਂਦੇ ਇੱਕ ਵੇਦ ਵਿੱਚ, ਇਹ ਤੁਸੀਂ ਪੜ੍ਹਨੇ ਹੋਣਗੇ ਤੇ ਵਿਚਾਰ ਚੰਦਰ ਉਹਦੇ ਦੀ ਸੋਲਵੀ ਕਲਾ ਚਾਹੁੰਦੀ ਹੈ, ਉਹ ਦੇਖ ਲੇ ਹਾਂਜੀ, ਉਹ ਤਾਂ ਫਿਰ ਉਹ ਦੇਖੀ ਪੜ੍ਹਾਉਣਾ ਉਦੋਂ ਵਿਚਾਰ ਸਕਦੇ ਵੀ ਸੋਲਵੀ ਵਿਚਾਰ ਚੰਦਰ ਉਹਦੇ ਦੀ ਸੋਲਵੀ ਕਲਾ ਚਾਹੋ। ਉਪਕਰਮ ਉਪਸੰਹਾਰ, ਇਹ ਪਹਿਲਾਂ ਛੱਠ ਲਿੰਗ ਪੜ੍ਹਨੇ ਪੈਂਦੇ ਆ। ਇਹ ਲਿੰਗ ਜਿਹੜਾ ਹੈ, ਲਿੰਗ ਮਨੇ ਚਿੰਨ, ਇਹ ਜਿਹੜਾ ਅਰਥ ਸੂਤੀ ਦਾ ਕਿਹੜੇ ਪਾਸੇ ਜਾ ਰਿਹਾ, ਉਹਨਾਂ ਨੂੰ ਸਮਝਣ ਵਾਸਤੇ ਸੂਤੀ ਵਿਆਸ ਨੂੰ ਪਹਿਲਾਂ ਛੱਠ ਲਿੰਗ ਪੜ੍ਹਨੇ ਪੈਂਦੇ ਆ। ਤੇ ਉਹਨਾਂ ਚ ਇੱਕ ਉਪਕ੍ਰਮ ਉਪਸੰਹਾਰ, ਇਹ ਤੁਹਾਨੂੰ ਪਹਿਲਾਂ ਦੱਸਿਆ ਸੀ, ਉਪਕ੍ਰਮ ਦਾ ਪ੍ਰਾਰੰਭ, ਉਪਸੰਹਾਰ ਦਾ ਸਮਾਪਤੀ, ਕਿੱਥੋਂ ਸ਼ੁਰੂ ਕੀਤਾ ਕਿੱਥੇ ਸਮਾਪਤ ਕੀਤਾ ਇਹ ਦੇਖਣਾ। ਇਹਨਾਂ ਕਿੱਥੇ ਸ਼ੁਰੂ ਕੀਤਾ ਸੀ? ਸੰਪੂਰਨ ਦ੍ਵੈਤ ਵਿਵੇਚਨ ਦਾ, ਦ੍ਵੈਤ ਵਿਵੇਚਨ ਕਰ ਰਹੇ ਹੈ, ਅਬ ਉਸਕਾ ਉਪਸੰਹਾਰ ਕਰ ਰਹੇ ਹੈ। ਫਿਰ ਉਸਕੇ ਜੀਵਨ ਮੁਕਤ ਪਰਾਕਾਸ਼ਟਾ ਜੀਵਨ ਦ੍ਵੈਤ ਵਿਵਰਤੀ ਨਾਥ ਲੱਭਤੇ ਸਾਵ ਤੋ ਤ੍ਰੈਦ ਮੀਸ਼ ਦ੍ਵੈਤਾ ਵਿਵੇਚਨ ਵਿਵੇਚਿਤਮ। ਅਸੋ ਜੀਵਨ ਮੁਕਤ ਪਰਾਕਾਸ਼ਟਾ, ਉਕਤ ਪ੍ਰਕਾਰ ਸੇ ਜੀਵਨ ਮੁਕਤੀ ਕੀ ਨਤੀਸ਼ ਅਵਧੀ, ਜੀਵਨ ਮੁਕਤੀ ਕੀ ਅਵਧੀ ਮਨੇ ਸੀਮਾ, ਜੀਵ ਦ੍ਵੈਤ ਵਿਵਰਜਨਾਤ, ਇਹ ਹੈ ਸੀਮਾ। ਕਦੋਂ? ਮਨੋਰਾਜ ਪ੍ਰਪੰਚ ਕੇ ਪ੍ਰਹਾਰ ਸੇ ਪਰਿਤਿਆਗ ਸੇ, ਜਿਹੜਾ ਕੀ ਹੈ ਬ੍ਰਹਮ ਗਿਆਨ, ਬ੍ਰਹਮ ਗਿਆਨ ਕਦੋਂ ਹੋਗਾ? ਜਦੋਂ ਮਨੋਰਾਜ ਪ੍ਰਪੰਚ ਕੇ ਪਰਿਤਿਆਗ ਸੇ, ਜਦੋਂ ਮਨੋਰਾਜ ਜਿਹੜਾ ਪ੍ਰਪੰਚ ਹੈ ਉਹਦਾ ਤਿਆਗ ਹੋ ਗਿਆ, ਲਭਤੇ ਪ੍ਰਾਪਤ ਹੋਤਾ ਹੈ। ਅਤਹ ਇਸ ਕਾਰਨ ਸੇ ਇਯਮ ਅਤਰ, ਇਸ ਜੀਵ ਦ੍ਵੈਤ ਕੋ ਇਸ ਪ੍ਰਕਰਣ ਮੇ ਈਸ਼ द्वैतात ईश्वर श्रेष्ठ द्वैत से विचितम पृथक करके दिखाया है। इस वास्ते उन्हें क्या कहा कि जेड़ा ए पर आंदे ना परपंच दा नाश करो, परपंच दा नाश करो ता ब्रह्म ज्ञान होगा। आंदे जीव दे परपंच दा नाश करो, ईश्वर वाले परपंच दा नाश नहीं कर सकते तुसी। ता करके दस्या ना की दस्या देखो ए
इस जीव द्वैत को
जीव श्रेष्ठ द्वैत से वेचनीतम पृथक करके दिखाया गया है। अंदा इस जीव द्वैत को इस प्रकरण में ये जगह जीव का द्वैत है इस प्रकरण में की करके दिखाया गया, ईश्वर के जगह द्वैत है वो तो अलग करके दिखाया गया। क्यों अलग किया कि नष्ट इनू करना जे इनू नहीं करना ये होना भी नहीं जी
दोनों
नष्ट करो आ नष्ट करन लगे तो होना भी नहीं
होना इस प्रकरण का मतलब निचोड़
है ये है सार तत्व। सार तत्व की है कि असली सार तत्व दो शब्द मनोराज नाश कर लो तो सारा काम बन जाए। गुरबाणी सारी पढ़ने की जरूरत नहीं, जब पढ़ो तो चंगा भला। मैं ये नहीं कह रहा नहीं पढ़नी चाहिए पर उसे एक गल भी नोट कर लो केड़ा मन दी तेज अगली एवे के चल जाओ लपार है। जेड़ा नहीं बने बाणी पढ़ सकता वो इन्ना की ले ले केड़ा मन जीते जग जीत ए शब्द ले ले ते मन च बसा ले यही करन लग जे ला मुक्त है। जेड़ा कह मैं ते बाणी पढ़ नहीं सकदा की करिए जा साडियां ते हुण भरावा की करिए ने अनपढ़िया है ना पाठ नहीं कर सकदे नितनेम नहीं कर सकदे ला आ कर लो नितनेम दी जरूरत ही नहीं। मैं पाठ दा निषेध नहीं कर रहा पाठ नहीं करना चाहिए मूल मंत्र का था। मूल मंत्र में नहीं आ काम करे
आ कर लो एक ओंकार कर लो ओम छोटा जेड़ा कैंसर का कर सकता
जेड़ा कर सकता कर लो हल्का काम कर आप पढ़े नहीं की थी श्री मत ए लो हां जी सरकार कोई करे इति श्री परमहंस परिव्राजकाचार्य श्री भारत तीर्थ विद्या रमणि विदिता पंचदश्याम द्वैत द्वैत व्याख्या के चतुर्थ प्रकरणस्य राष्ट्रभाषायाम श्रीमत परमहंस परिव्राजकाचार्य स्वामी स्वतंत्रानंद गिरिजी महाराज कथितान्य व्याख्या समाप्ता।